ਏਕੋ ਓਅੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ 206 ਬਿਕਰਮੀ ਵੱਡ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਸ ਜੀਵਨ ਮੰਗਲ। ਹੇ ਸਤਿਗੁਰ ਕੇ ਪਿਆਰਿਓ, ਗੁਰਮੁਖ ਗੁਰਸਿੱਖ ਮੀਤ, ਆਗੇ ਸੁਣੋ ਧਿਆਨ ਦੇ ਗੁਰ ਕੀ ਕਥਾ ਪੁਨੀਤ। ਤਿੰਨ ਚੇਤ ਹੀ ਦਿਨ ਢਲੇ, ਪਿਛਲੇ ਪਹਿਰ ਦੀਵਾਨ, ਬੀਚ ਹਵੇਲੀ ਬੜੀ ਕੇ ਸਤਿਗੁਰ ਦਇਆ ਨਿਧਾਨ। ਏਕ ਸਿੱਖ ਕੇ ਕਾਰਨੇ, ਪੜ੍ਹ ਕਰ ਉਸਕੇ ਸਾਥ, ਆਸ਼ਾ ਉਸਕੀ ਕਹਿ ਦਈ, ਦੋਏ ਜੋੜ ਕਰ ਹਾਥ। ਮੈਂ ਭਾਵੇਂ ਕਵਿਤਾ ਵੀ ਕਰ ਸਕਦਾ ਹਾਂ, ਪਰ ਸਭ ਦੇ ਸਹਿਜੇ ਸਮਝਣ ਲਈ ਅਤੇ ਗੁਰੂ ਕੇ ਅਤੇ ਸਿੱਖਾਂ ਦੇ ਬਚਨ ਉਸੇ ਰੂਪ ਵਿੱਚ ਰੱਖਣ ਲਈ ਵਾਰਤਕ ਹੀ ਲਿਖਦਾ ਹਾਂ। ਆਪਣੇ ਮਨੋਂ ਅਤੇ ਭਾਈ ਬਾਲੇ ਵਾਂਗੂ ਅਤੇ ਸੰਤ ਬਾਬੇ ਸੰਤੋਖ ਸਿੰਘ ਜੀ ਤਰ੍ਹਾਂ ਚਾਹੁੰਦਾ ਹਾਂ ਸੌਖੇ ਹੀ ਅੱਖਰ ਹੋਣ, ਪਰ ਮੇਰੀ ਸਮਝ 'ਤੇ ਕਮਾਈ ਥੋੜ੍ਹੀ ਹੈ, ਜਿਸ ਕਰਕੇ ਰਸੀਲਾ ਉਹਨਾਂ ਜਿਹਾ ਮੈਥੋਂ ਨਹੀਂ ਲਿਖੀਦਾ। ਆਸ ਹੈ ਆਪ ਮੈਨੂੰ ਜਿਹਾ ਹਾਂ ਮਨਜ਼ੂਰ ਕਰੋਗੇ। ਜਿਵੇਂ ਤੁਲਸੀਦਾਸ ਜੀ ਨੇ ਲਿਖਿਆ ਹੈ, ਭਣਤ ਉਪਦੇਸ਼ ਵਸਤ ਭਲ ਵਰਨੀ, ਰਾਮ ਕਥਾ ਜਗ ਮੰਗਲ ਕਰਨੀ। ਅਰਥਾਤ ਮੇਰੀ ਬੋਲੀ ਤਾਂ ਭੱਦੀ ਹੈ, ਪਰ ਰਾਮ ਜੀ ਦੀ ਜੋ ਕਥਾ ਮੈਂ ਕਹੀ ਹੈ ਸੋ ਤਾਂ ਜਗਤ ਨੂੰ ਪ੍ਰਸੰਨਤਾ ਦੇਣ ਵਾਲੀ ਏ। ਤਿਵੇਂ ਆਪਣੇ ਸਤਿਗੁਰੂ ਜੀ ਦੇ ਬਚਨ ਅਤੇ ਸਿੱਖਾਂ ਦੇ ਬਚਨ ਸੁੱਖ ਸੁਮਤ ਦੇਣ ਵਾਲੇ ਸਮਝ ਚਿੱਤ ਦੇ ਹਿੱਤ ਨਾਲ ਗੁਰੂ ਜਸ ਸੁਣਨਾ। ਇਮਤਿਹਾਨ ਦਾ ਪਰਚਾ। ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਜਗ ਮਲੇਰੇ ਵੱਡੀ ਹਵੇਲੀ ਵਿੱਚ ਤਿੰਨ ਚੇਤਰ ਦੀ ਪਿਛਲੇ ਪਹਿਰ ਦੇ ਦੀਵਾਨ ਦੀ ਸਮਾਪਤੀ ਸਮੇਂ ਸੰਤ ਰਲਾ ਸਿੰਘ ਜੀ ਦੇ ਸੇਵਕ ਮਹਾਂਪੁਰਖ ਕਰਤਾਰ ਸਿੰਘ ਸੁਖਮਣੀ ਦੇ ਨਾਲ ਖੜੋ ਹੱਥ ਜੋੜ ਅਰਜ ਕੀਤੀ, ਰਾਮ ਦੀ ਰਜ਼ਾ ਉਸਕੀ ਮਰਜ਼ੀ ਏ ਅਤੇ ਕੌਣ ਜਾਣ ਸਕਦਾ। ਇਹੋ ਜਿਹੇ ਸਾਧਾਂ ਦੇ ਅਤੇ ਦਰਸ਼ਨ ਕੀਤਿਆਂ ਇਹੋ ਜਿਹੀਆਂ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ ਅਤੇ ਇਹ ਆਖਦੇ ਹਨ ਅਤੇ ਮੈਂ ਸਾਧ ਸੰਗਤ ਅੱਗੇ ਅਰਜ ਕਰਦਾ ਹਾਂ ਕਿ ਕੋਈ ਇਹਨਾਂ ਨੂੰ ਲੜਕੀ ਦੇਵੇ, ਪਰ ਇਹ ਕਹਿੰਦੇ ਹਨ ਅਰੋੜਿਆਂ ਦੀ ਧੀ ਹੋਵੇ ਅਤੇ ਕੁਆਰੀ ਹੋਵੇ। ਸਮੇਂ ਦਾ ਗੇੜ ਸਤਿਗੁਰੂ ਜੀ ਅਤੇ ਕਰਤਾਰ ਸਿੰਘ ਅਰਜ ਕਰ ਪਲ ਭਰ ਖੜੋ ਬੈਠ ਗਏ, ਕੋਈ ਸਿੱਖ ਵੀ ਕੁਝ ਨਾ ਬੋਲਿਆ। ਅਰਦਾਸਾ ਹੋਇਆ ਅਤੇ ਦੀਵਾਨ ਸਮਾਪਤ ਹੋਇਆ। ਸੰਗਤ ਸਵੇਰੇ ਭੋਗ ਪੈਣ ਤੋਂ ਬਾਅਦ ਆਮ ਚਲੀ ਗਈ ਹੋਈ ਸੀ, ਸ਼ਾਇਦ ਇਸ ਕਰਕੇ ਕੋਈ ਅਰੋੜਾ ਨਾ ਸੀ। ਕਰਤਾਰ ਸਿੰਘ ਸੂਧੇ ਦੇ ਕਮਜ਼ੋਰੇ ਸਰੀਰ ਸੁਭਾਅ ਦਾ ਅਰੋੜਾ ਸਮਝ ਕੋਈ ਸਿੱਖ ਨਾ ਬੋਲਿਆ। ਰਾਤ ਬੜੇ ਖਿਆਲਾਂ ਅਤੇ ਵਿਚਾਰਾਂ ਵਿੱਚ ਮੇਰੀ ਗੁਜ਼ਰੀ। ਚਾਰ ਚੇਤਰ ਮੈਂ ਅਤੇ ਘਸੀਟਾ ਸਿੰਘ ਜੀ ਮਿਲੇ ਅਤੇ ਝੋਰਾ ਝੁੜਿਆ, ਦਸਵੇਂ ਪਾਤਸ਼ਾਹ ਸੀਸ ਮੰਗੇ, ਸਿੱਖਾਂ ਸੋ ਪੀ ਦਿੱਤੇ। ਇਹਨਾਂ ਸਤਿਗੁਰਾਂ ਸਿੱਖ ਲਈ ਸਾਕ ਮੰਗਿਆ ਹੈ, ਕਿਸੇ ਨਹੀਂ ਦਿੱਤਾ। ਕਿੱਡੀ ਥੋਥੀ ਸਿੱਖੀ ਨਿਕਲੀ ਹੈ। ਇੱਕ ਸਿੱਖ ਕੋਲੋਂ ਕਿਹਾ, ਉਸ ਅਰੋੜਿਆਂ ਦੀ ਧੀ ਅਤੇ ਕੁਆਰੀ ਆਖਿਆ ਹੋਇਆ ਸੀ, ਜਿਸ ਕਰਕੇ ਹੋਰ ਕੋਈ ਸਿੱਖ ਉਭਾਸਰ ਹੀ ਨਹੀਂ ਸਕਿਆ। ਸਾਹਿਬ ਕੌਰ ਸੁਣਿਆ ਹੈ, ਮਨ ਵਿੱਚ ਧਾਰਦੀ ਰਹੀ ਹੈ ਹਾਜ਼ਰ ਹੋਵਾਂ, ਪਰ ਉਹ ਵੀ ਕੁਆਰੀ ਨਾ ਹੋਣ ਕਰ ਨਹੀਂ ਸੀ ਖੜੀ। ਮੈਂ ਕਿਹਾ, ਮੈਂ ਜ਼ਿਮੀਂਦਾਰ ਹੋਣ ਕਰ ਨਹੀਂ ਖੜਾ। ਘਸੀਟਾ ਸਿੰਘ ਜੀ ਕਿਹਾ, ਜੇ ਮੈਂ ਤਦੋਂ ਉੱਥੇ ਹੁੰਦਾ ਤਾਂ ਸਾਰੀਆਂ ਕੁੜੀਆਂ ਹਾਜ਼ਰ ਕਰ ਕਹਿਣਾ ਸੀ, ਜਦ ਇੱਕ ਗੁਰੂ ਦੇ ਸਿੱਖ ਹੋ ਗਏ ਤਾਂ ਅਰੋੜੇ ਅਤੇ ਜੱਟ ਦਾ ਫੇਰ ਫਰਕ ਭੇਦ ਕੀ ਹੋਇਆ। ਸਤਿਗੁਰੂ ਰਾਮ ਸਿੰਘ ਜੀ ਭੇਦ ਆਨੰਦ ਮਰਿਆਦਾ ਚਲਾਉਣ ਸਮੇਂ ਮਿਟਾ ਦਿੱਤਾ ਹੋਇਆ ਹੈ ਅਤੇ ਇਹ ਸਤਿਗੁਰੂ ਜੀ ਵੀ ਆਖਦੇ ਹਨ, ਜਦ ਕੂਕੇ ਹੋ ਗਏ ਹੋ ਫੇਰ ਭੇਦ ਕੀ। ਚੌਥੇ ਪੌੜੇ ਵਾਲਿਆਂ ਨਾਲ ਭੇਦ ਹੈ, ਨਾਤੇ ਦਾ ਅਤੇ ਰੋਟੀ ਬੇਟੀ ਦਾ। ਮੈਂ ਕਿਹਾ, ਚੱਲ ਹੁਣ ਹੀ ਕੁੜੀਆਂ ਲੈ ਕੋਠੀ ਚੱਲੀਏ। ਸੰਤ ਘਸੀਟਾ ਸਿੰਘ ਜੀ ਕਿਹਾ, ਚੜ੍ਹੇ ਚੰਦ ਨੂੰ ਤੰਦ ਹੀ ਪ੍ਰਵਾਨ ਹੁੰਦੀ ਏ, ਪਿੱਛੋਂ ਤਾਣੀਆਂ ਪਾੜ ਪਾੜ ਹੀ ਗਵਾਣੀਆਂ ਹੁੰਦੀਆਂ ਨੇ। ਜਿਵੇਂ ਆਖਦੇ ਨੇ ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟੱਕਰਾਂ। ਹੁਣ ਉਹ ਵੇਲਾ ਹੱਥ ਨਹੀਂ ਆਉਂਦਾ, ਜਿਵੇਂ ਵਾਰਸ ਸ਼ਾਹ ਆਖਿਆ ਹੈ, ਵਾਰਸ ਸ਼ਾਹ ਮੀਆਂ ਵੇਲਾ ਬੀਤ ਗਿਆ, ਕਿਸੇ ਪੀਰ ਨੂੰ ਹੱਥ ਨਾ ਆਇਆ ਈ। ਮੈਂ ਸੰਤ ਆਹਲਾ ਸਿੰਘ ਜੀ ਕੋਲ ਆ ਦੱਸਿਆ ਕਿ ਘਸੀਟਾ ਸਿੰਘ ਆਹ ਗੱਲ ਆਖੀ ਹੈ। ਸੰਤ ਜੀ ਕਿਹਾ, ਸਾਹਿਬ ਕੌਰ ਵੀ ਮੇਰੇ ਨਾਲ ਗੱਲ ਕੀਤੀ ਹੈ, ਜੇ ਉਹ ਵੇਲਾ ਕੁਵਾਰੀ ਨਾ ਹੋਣ ਦੇ ਉਜਰੋਂ ਲੰਘ ਗਿਆ ਏ ਤਾਂ ਅੱਜ ਹੀ ਲੈ ਚੱਲੋ। ਚਿੱਤ ਨੂੰ ਚਿਤਵਣੀ ਚੈਨ ਨਹੀਂ ਲੈਣ ਦਿੰਦੀ। ਮੈਂ ਕਿਹਾ, ਅੱਜ ਵੀ ਗਿਆ ਜਾਂ ਸਵੇਰੇ ਗਿਆ ਵੀ ਜੇ ਸਿੱਖੀ ਦੀ ਸਾਖ ਰਹਿ ਜਾਵੇ ਤਾਂ ਚੰਗੀ ਹੈ, ਪਰ ਤੁਸੀਂ ਸੰਤ ਜਨ ਪਰਉਪਕਾਰੀ ਆਏ ਜੋ ਸਾਧ ਪੜ੍ਹਦੇ ਆਏ ਹਨ, ਜੇ ਚਾਹੋ, ਕਿਉਂਕਿ ਜੇ ਸਤਿਗੁਰੂ ਜੀ ਤੁਹਾਡੀ ਹੀ ਮੰਨ ਲੈਣ। ਸੰਤ ਜੀ ਉੱਤਰ ਦਿੱਤਾ, ਜੇ ਦਿਨ ਦਾ ਭੁੱਲਾ ਰਾਤ ਨੂੰ ਘਰ ਮੁੜ ਆਵੇ ਤਾਂ ਵੀ ਸੁੱਖ। ਲੋਕ ਆਖਦੇ ਹਨ, ਉਹ ਵੀ ਨਹੀਂ ਭੁੱਲਾ ਜੋ ਮੁੜ ਘਰ ਆਇਆ। ਰਾਤ ਦੂਜੀ ਵੀ ਲੰਘ ਗਈ ਇਹਨਾਂ ਗਿਣਤੀਆਂ ਵਿੱਚ, ਨਾ ਕੋਈ ਅਰੋੜਾ ਨਾ ਕੋਈ ਜ਼ਿਮੀਂਦਾਰ ਬੋਲਿਆ, ਸਿੱਖੀ 'ਚੋਂ ਸੱਤਾ ਜਾਂਦੀ ਰਹੀ। ਮੈਂ ਇਸ ਤਰ੍ਹਾਂ ਦੇ ਸੰਸੇ ਔਖ 'ਚ ਪਿਆ ਰਿਹਾ, ਇਹ ਸੋਚ ਕੇ ਹੁਣ ਦਾ ਇਤਿਹਾਸ ਕੱਲ੍ਹ ਨੂੰ ਕੀ ਕਹੇਗਾ, ਉਸ ਨੂੰ ਹੀ ਜਾ ਹਾਜ਼ਰ ਕਰਦਾ ਹਾਂ। ਸੰਤ ਆਹਲਾ ਸਿੰਘ ਜੀ ਨੂੰ ਸਾਥ ਲੈ ਇਹ ਧਾਰ ਮੈਂ ਘਰੋਂ ਨਿਕਲਿਆ। ਅੱਗੋਂ ਸੰਤ ਗੁਰਦਿਆਲ ਸਿੰਘ ਜੀ ਰਾਮਗੜੀਏ, ਸੰਤ ਭਾਣ ਸਿੰਘ ਜੀ ਦੇ ਪੁੱਤਰ, ਕੁੱਜਰਾਂ ਜ਼ਿਲ੍ਹੇ ਸ਼ੇਖੂਪੁਰੇ ਵਾਲੇ, ਜੋ ਮੇਰੇ ਸੁਨੇਹੀ ਸੀ, ਮਿਲੇ ਅਤੇ ਜੋ ਰਾਤ ਆਪਣੀ ਪਤਨੀ ਰਾਮ ਕੌਰ ਨਾਲ ਸਲਾਹ ਮੇਲ ਆਪਣੀ ਧੀ ਜਵਾਨ ਸਵਰਨ ਕੌਰ ਨੂੰ ਮਨੋ ਕੋਠੀ ਲੈ ਜਾਣ ਦੀ ਥਾਪ ਮੇਰੇ ਕੋਲ ਆਏ ਅਤੇ ਕਿਹਾ, ਚਲੋ ਸਤਿਗੁਰੂ ਜੀ ਕੋਲ ਚੱਲੀਏ ਬੀਬੀ ਲੈ। ਮੈਂ ਆਪਣੇ ਮਨ ਵਿੱਚ ਧਾਰੀ ਵੀ ਦੱਸੀ ਅਤੇ ਸੰਤ ਜੀ ਕੋਲ ਉਹਨਾਂ ਨੂੰ ਲਿਜਾ ਕਿਹਾ। ਸੰਤ ਜੀ ਉਹ ਵੀ ਨਹੀਂ ਭੁੱਲਾ ਜੋ ਮੁੜ ਘਰ ਆਇਆ, ਜੋ ਕੱਲ੍ਹ ਆਖੀ ਸਾਜੇ ਠੀਕ ਹੈ ਤਾਂ ਅੱਜ ਸਾਡੇ ਨਾਲ ਕੋਠੀ ਸਤਿਗੁਰੂ ਜੀ ਪਾਸ ਚੱਲੋ ਅਤੇ ਆਪਣੇ ਗਲ ਪੱਲੂ ਪਾ ਕੇ ਸਿੱਖੀ ਵੱਲੋਂ ਭੁੱਲ ਹੋਈ ਬਖਸ਼ਾਓ। ਸੰਤ ਗੁਰਦਿਆਲ ਸਿੰਘ ਜੀ ਅਤੇ ਮੈਂ ਦੋਵੇਂ ਧੀਆਂ ਲੈ ਤੁਹਾਡੇ ਨਾਲ ਜਾਂਦੇ ਹਾਂ। ਮੈਂ ਸੰਤ ਗੁਰਦਿਆਲ ਸਿੰਘ ਜੀ ਨੂੰ ਕਿਹਾ, ਜੇ ਤੁਸੀਂ ਗਿਲਾ ਨਾ ਕਰੋ ਤਾਂ ਮੈਂ ਵੀ ਰਾਤ ਦੀ ਸਲਾਹ ਮਨ ਨਾਲ ਕਰ, ਆਪਣੀ ਧੀ ਥਾਪ ਰੱਖੀ ਹੋਈ ਹੈ ਇਸੇ ਨਿਮਿੱਤ, ਪਰ ਉੱਗੜਦਾ ਇਸ ਲਈ ਨਹੀਂ ਕਿ ਬੀਬੀ ਛੋਟੀ ਹੈ। ਸਤਿਗੁਰੂ ਜੀ 14-15 ਸਾਲ ਦੀ ਉਮਰ ਬਿਨਾਂ ਬੀਬੀ ਦਾ ਆਨੰਦ ਕਰਨਾ ਮੰਨਦੇ ਨਹੀਂ। ਗੁਰਦਿਆਲ ਸਿੰਘ ਜੀ ਕਿਹਾ, ਨਾ ਮੈਂ ਤੈਨੂੰ ਰੋਕਦਾ ਹਾਂ ਅਤੇ ਨਾ ਸਲਾਹ ਦਿੰਦਾ ਹਾਂ, ਤੂੰ ਆਪਣੀ ਮਰਜ਼ੀ ਕਰ। ਮੈਂ ਪੁੱਛਿਆ, ਤੁਸੀਂ ਆਪਣੇ ਘਰ ਪੱਕੀ ਕਰ ਲਈ ਹੈ? ਸੰਤ ਜੀ ਦੱਸਿਆ, ਮੈਂ ਸਭ ਨਾਲ ਮਤਾ ਮੇਲ ਮੂੰਹੋਂ ਗੱਲ ਕੱਢੀ ਹੈ, ਬੀਬੀ ਦੀ ਮਾਤਾ ਅਤੇ ਬੀਬੀ ਨਾਲ ਅਰਦਾਸਾ ਕੀਤਾ ਹੈ, ਹੁਣ ਇਹ ਆਸ਼ਾ ਪੂਰੀ ਹੋ ਜਾਵੇ। ਮੈਂ ਕਿਹਾ, ਮੈਨੂੰ ਵੀ ਘਰੋਂ ਪੁੱਛ ਆਉਣ ਦਿਓ। ਮੈਂ ਘਰ ਗਿਆ ਅਤੇ ਮੇਰੀ ਮਾਤਾ ਜੀ ਨਾ ਮੰਨਿਆ ਅਤੇ ਭਰਾ ਬੀਬੀ ਦੇ ਸਾਧੂ ਸਿੰਘ ਅਤੇ ਬਲੀ ਸਿੰਘ ਬਾਹਰ ਗਏ ਹੋਏ ਸੀ। ਮਾਂ ਬੀਬੀ ਵੀਰੋ ਦੀ ਚੜ੍ਹ ਗਈ ਹੋਈ ਸੀ। ਉਹਨਾਂ ਦੀ ਮਾਸੀ ਲਖਵੀਰ ਕੌਰ, ਜੋ ਮੇਰੇ ਘਰ ਵਾਲੀ ਸੀ, ਮੈਂ ਉਸ ਤੋਂ ਪੁੱਛਿਆ, ਉਹ ਰੋ ਪਈ ਅਤੇ ਕਿਹਾ, ਮੇਰਾ ਤੁਹਾਡੀ ਧੀ ਵਿੱਚ ਸਲਾਹ ਦੇਣ ਦਾ ਕੋਈ ਹੱਕ ਨਹੀਂ, ਜੇ ਕਹਾਂ ਲੈ ਜਾਵੋ ਤਾਂ ਸੌਂਕੇ ਦਾ ਉਜਰ ਆਉਂਦਾ, ਜੇ ਕਹਾਂ ਨਾ ਤਾਂ ਚੰਗੇ ਪਾਸੇ ਦੀ ਸੱਥ ਨਹੀਂ ਮਿਲਦੀ, ਤੁਸੀਂ ਆਪਣੀ ਮਾਤਾ ਨੂੰ ਹੀ ਪੁੱਛੋ। ਮੈਨੂੰ ਆਪਣੇ ਮਾਤਾ ਦੇ ਸੁਭਾਅ ਦਾ ਪਤਾ ਸੀ, ਉਹ ਲੋਕ ਲਾਜ ਨੂੰ ਕੂਕਾਕਾਰ ਨਾਲੋਂ ਵਧੇਰੇ ਮੰਨਦੇ ਸੀ, ਜਿਵੇਂ ਆਮ ਮਾਈਆਂ ਦਾ ਮਤਾ ਹੁੰਦਾ ਹੈ। ਮੈਂ ਆਪਣੀ ਬੀਬੀ ਵੀਰੋ ਨੂੰ ਪਾਠਸ਼ਾਲਾ ਵਿੱਚੋਂ, ਜੋ ਤਦੋਂ ਸਾਹਿਬ ਕੌਰ ਦੇ ਘਰ ਹੀ ਸੀ, ਲੈ ਗਿਆ। ਉੱਥੇ ਸਾਹਿਬ ਕੌਰ ਛੋਟੀਆਂ ਵੱਡੀਆਂ ਬੀਬੀਆਂ ਨੂੰ ਗੁਰਬਾਣੀ ਪੜ੍ਹਾਉਂਦੀ ਸੀ। ਸੰਤਾਲਾ ਸਿੰਘ ਜੀ ਅਤੇ ਸੰਤ ਗੁਰਦਿਆਲ ਸਿੰਘ ਜੀ ਨਾਲ ਮਾਲਾ ਫੇਰਦੇ ਅਸੀਂ ਵੀ ਪਿਓ ਧੀ ਚਚਾਲ ਕੋਠੀ ਆਏ ਅਤੇ ਤਿੰਨਾਂ ਨੇ ਆਪਣੀ ਗਲੀ ਪੱਲੇ ਪਾਏ। ਵੈਰਾਗੀ ਹੋਇਆ ਸਤਿਗੁਰੂ ਜੀ ਦੇ ਚਰਨਾਂ 'ਤੇ ਸਿਰ ਧਰ ਅਰਜ ਕੀਤੀ, ਦੋਵਾਂ ਧੀਆਂ ਕੋਲ ਖਿਲਾਰ ਕਿਹਾ, ਜੋ ਆਪ ਦੇ ਬਚਨ ਦੀ ਤੁਰਤ ਪਾਲਣਾ ਨਹੀਂ ਹੋਈ ਬੇਦਾਵਾ ਪਾੜੋ। ਸਤਿਗੁਰੂ ਜੀ ਖੁਸ਼ ਹੋ ਕਿਹਾ, ਤੁਸੀਂ ਧਨ ਹੋ, ਤੁਸਾਂ ਸਿੱਖਾਂ ਵਾਲੀ ਕਾਰ ਕਰ ਵਿਖਾਈ ਹੈ, ਇਹ ਧੀਆਂ ਸਾਡੀਆਂ ਹਨ, ਅਸਾਂ ਤਿੰਨਾਂ ਕਿਹਾ ਕਬੂਲ ਹੋਵਣ, ਅਸੀਂ ਸਿੱਖ ਹੋ ਅਰੋੜੇ ਰਾਮਗੜੀਏ ਅਤੇ ਜੱਟ ਹੀ ਨਾ ਬਣੇ ਰਹੀਏ, ਪਰਸੋਂ ਦੇ ਮਰਨੇ ਪਏ ਹੋਏ ਸਾਂ, ਤਦੋਂ ਤੇ ਬੋਲਿਆ ਨਾ ਗਿਆ ਕਿ ਸਤਿਗੁਰੂ ਰਾਮ ਸਿੰਘ ਜੀ ਸਾਨੂੰ ਕੂਕੇ ਬਣਾ ਜਾਤੀ ਭੇਦ ਮੁਕਾ ਹੀ ਦਿੱਤਾ ਹੋਇਆ ਹੈ। ਸਤਿਗੁਰੂ ਜੀ ਕਿਹਾ, ਤੁਸੀਂ ਠੀਕ ਆਖਦੇ ਹੋ, ਪਰ ਉਸ ਅਰੋੜਿਆਂ ਦੀ ਧੀ ਹੋਵੇ ਕਿਹਾ ਸੀ, ਇਹ ਧੀਆਂ ਸਾਡੀਆਂ ਹਨ, ਜਦ ਲੋੜ ਹੋਵੇਗੀ ਕੋਲ ਹੀ ਹਨ, ਹਾਲੇ ਤੁਸੀਂ ਘਰ ਲੈ ਜਾਵੋ। ਸੰਤ ਆਲਾ ਸਿੰਘ ਜੀ ਬਹੁਤ ਵੈਰਾਗੀ ਸੁਭਾਅ ਹੋਇਆ ਸਤਿਗੁਰੂ ਦੇ ਚਰਨਾਂ 'ਤੇ ਸਿਰ ਧਰ ਕਿਹਾ, ਬਖਸ਼ ਲਓ, ਹੁਣ ਹੋਰ ਸੱਤਾ ਨਾ ਰਹਿਣ ਦੀ ਕੋਈ ਬਾਕੀ ਨਹੀਂ ਰਹੀ, ਰਹਿਮ ਹੋਵੇ ਅਤੇ ਹੁਣ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਹੋਵੇ। ਸਤਿਗੁਰੂ ਜੀ ਬਚਨ ਕੀਤਾ, ਸੰਤ ਜੀ ਇਹ ਵੈਰਾਗ ਕਰਨਾ ਤੁਹਾਡਾ ਕੰਮ ਨਹੀਂ, ਤੁਸੀਂ ਸਮਝੋ ਇਹ ਤਾਂ ਖਸਮ ਦੀ ਖੇਡ ਦੀ ਕਾਰ ਏ, ਵੇਖੋ ਉਹ ਵੀ ਕਰਾਈ ਐਸੇ ਸਾਧੂ ਤੋਂ, ਉਸ ਤੋਂ ਕਹਾਇਆ ਜਪ ਸਾਹਿਬ ਸੋਹਣਾ ਹੋਰਨਾਂ ਸਿੱਖਾਂ ਦੇ ਆਨੰਦ ਕਰਦੇ ਹਨ, ਮੈਂ ਇਤਨੀਆਂ ਬਾਣੀਆਂ ਰੋਜ਼ ਪੜ੍ਹਦਾ ਹਾਂ, ਮੇਰਾ ਵੀ ਆਨੰਦ ਹੋਵੇ। ਉਸ ਦਿਨ ਕਿਸੇ ਨੂੰ ਬੋਲਣ ਨਾ ਦਿੱਤਾ ਅਤੇ ਅੱਜ ਇੱਕ ਦੇ ਥਾਂ ਦੋ ਬੀਬੀਆਂ ਹਾਜ਼ਰ ਖੜੀਆਂ ਹਨ। ਸਤਿਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਸੰਤ ਆਲਾ ਸਿੰਘ ਜੀ ਬੋਲੇ, ਉਹ ਉਸ ਦਿਨ ਕਲਯੁਗੀ ਕਾਰ ਦਾ ਸਿੱਖ ਵੱਲੋਂ ਬੋਲਾ ਸੀ, ਇਹ ਅੱਜ ਗੁਰੂ ਕੀ ਸਿੱਖੀ ਦੀ ਕਾਰ ਏ, ਧੰਨ ਸਿੱਖ ਹਨ, ਇਹਨਾਂ ਸਿੱਖੀ ਵਾਲੀ ਸਾਖ ਰੱਖ ਵਿਖਾਈ ਏ। ਗੁਰਦਿਆਲ ਸਿੰਘ ਨੂੰ ਤੇ ਸੱਤ ਬਚਨੀ ਮਿਲੇ ਹਨ, ਇਹ ਵੱਡੇ ਚਾਰੇ ਵਾਲਾ ਏ, ਪਰ ਤਰਨ ਸਿੰਘ ਨੇ ਆਪਣੀ ਮਾਤਾ ਤੋਂ ਚੋਰੀ ਇਹ ਹਿੰਮਤ ਕੀਤੀ ਹੈ, ਇਹਦੀ ਵੀ ਬੜੀ ਸੂਰਮਤਾਈ ਹੈ। ਸਤਿਗੁਰੂ ਜੀ ਸੰਤਾਂ ਨੂੰ ਕਿਹਾ, ਜਿਨ੍ਹਾਂ ਸਿੱਖਾਂ ਨੇ ਇਹ ਬਹਾਦਰੀ ਕੀਤੀ ਹੈ ਇਹਨਾਂ ਦੀ ਸੰਭਾਲ ਵੀ ਆਪ ਹੀ ਨੇ ਕਰਨੀ ਹੈ, ਜੇ ਤੁਹਾਡੀ ਸਾਡੀ ਮੱਤ ਵਰਤਦੇ ਰਹੇ ਤਾਂ ਇਸ ਕਮਾਈ ਨੂੰ ਵਧਾਉਣਗੇ। ਸਦਾ ਸੁੱਚਾ ਉੱਚੀ ਅਖਵਾਣ ਵਾਲੀ ਕਰਨੀ ਕਰਨਗੇ, ਨਹੀਂ ਤਾਂ ਗੁਮਾਨੇ ਪਏ ਨੁਕਸਾਨ ਕਰ ਲੈਣਗੇ। ਸਿਆਣੇ ਆਖਦੇ ਹਨ, ਕਿਸੇ ਦੀ ਸਿਫਤ ਉਸ ਦੇ ਮੂੰਹ 'ਤੇ ਨਾ ਕਰੀਏ, ਪਰ ਮੈਥੋਂ ਅਤੇ ਤੁਹਾਥੋਂ ਇਹਨਾਂ ਦੀ ਸਿਫਤ ਅਵੱਛ ਹੋ ਗਈ ਏ। ਸੰਤ ਜੀ ਬਚਨ ਕੀਤਾ, ਇਹ ਮਾਣ ਵਡਿਆਈ ਵਾਲਾ ਪਾਸਾ ਠੀਕ ਨਹੀਂ, ਆਪ ਵੱਲ ਤੁਰਿਆਂ ਜੇ ਆਪ ਦਾ ਇਹਨਾਂ ਦੇ ਸਿਰ 'ਤੇ ਹੱਥ ਹੋਵੇ ਤਾਂ ਕੀ ਖਤਰਾ ਏ ਇਹਨਾਂ ਨੂੰ। ਗੁਰਵਾਕ ਹੈ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁੱਖ ਹੋਏ। ਇਹ ਸੁਣ ਸਤਿਗੁਰੂ ਜੀ ਬਚਨ ਕੀਤਾ, ਤੂੰ ਤਰਨ ਸਿੰਘ ਇਹ ਵਾਰਤਾ ਵੀ ਜਿਵੇਂ ਪਰਸੋਂ ਤੋਂ ਲੈ ਬੀਤੀ ਹੈ, ਜਿਉਂ ਕਿ ਤਿਉਂ ਲਿਖੀ, ਮਤ ਆਪਣਾ ਨਾਂ ਵਿੱਚ ਹੋਣ ਕਰਕੇ ਨਾ ਲਿਖੇ, ਜੋ ਜਿੰਨਾ ਇਹਨਾਂ ਬਚਨਾਂ ਵਿੱਚ ਸਾਰ ਹੈ ਸਮਝਵਾਨ ਉਸ ਨੂੰ ਹੀ ਲੈਣਗੇ, ਤੇਰਾ ਇਸ ਵਿੱਚ ਕੋਈ ਨਿੱਜ ਸਵਾਰਥ ਨਹੀਂ। ਚਚਾਲ ਕੋਟਲੀ ਜੀਵਨ ਨਗਰ ਹੋ ਗਿਆ। ਸਤਿਯੁਗ ਦਾ ਪ੍ਰੈਸ ਹੋਲੇ ਬਾਅਦ ਭੈਣੀ ਸਾਹਿਬੋਂ ਜਗ ਮਲੇਰੇ ਵੱਡੀ ਹਵੇਲੀ ਵਿੱਚ ਲਿਆ ਲਾਇਆ। ਮਾਸਟਰ ਨਿਹਾਲ ਸਿੰਘ ਜੀ ਲਿਖਦੇ ਸੀ, ਭੈਣੀ ਸਾਹਿਬ ਵਰਨੀ ਜੋ ਤਬੇਲੇ ਵਿੱਚ ਲਿਆਂਦੀ ਸੀ ਸੋ ਸ਼ਹੀਦੀ ਬੁੰਗੇ ਫੇਰ ਲੈ ਗਏ ਅਤੇ ਕੋਠੀ ਦੇ ਦਰਵਾਜ਼ੇ ਕੋਲ ਜੋ ਇੱਥੋਂ ਵਾਲੀ ਵਰਨੀ ਕੀਤੀ ਸੀ ਸੋ ਵੀ ਪਹਿਲੀ ਬਾਹਰਲੀ ਜਗ੍ਹਾ ਕੀਤੀ ਅਤੇ ਖੇਲ ਖੂਹੀ ਨੇੜਿਓਂ ਪਰੇ ਲੰਮੀ ਕੀਤੀ ਅਤੇ ਵਾੜਾ ਗਊਆਂ ਮੱਝਾਂ ਵੱਛੜਿਆਂ ਦਾ ਪਰੇ ਉੱਚੇ ਥਾਂ ਕੀਤਾ। ਅਤੇ ਚਚਾਲ ਕੋਟਲੀ ਤੋਂ ਬਦਲ ਸ੍ਰੀ ਜੀਵਨ ਨਗਰ ਨਾਮ ਰੱਖਿਆ। ਸਤਿਗੁਰੂ ਜੀ ਤੇ ਕਾਗਤੀ ਵੀ ਚੜਾਇਆ, ਮੁਖਤਿਆਰਾਂ ਯਤਨ ਕਰ। ਸਲਾਹ ਸਤਿਗੁਰਾਂ ਦੀ, ਰਾਖੀ ਹਿੱਤੋਂ ਤਾਂ ਭਾਵੇਂ ਤੁਹਾਡਾ ਸਾਥ ਦੇਣ, ਪਰ ਤੁਸਾਂ ਸਨੇਹ ਕਿਸੇ ਨਾਲ ਨਹੀਂ ਵਰਤਿਆ, ਇਸ ਲਈ ਰਈਅਤ ਸੁਖੀ ਖੁਸ਼ੀ ਨਹੀਂ ਤੁਹਾਡੇ 'ਤੇ ਰਹੀ। ਜਿਵੇਂ ਗਾਂਧੀ ਜੀ ਕਹਿੰਦੇ ਸੀ, ਹੁਣ ਇਹ ਨਾਂ ਕਾਂਗਰਸ ਬਦਲ ਦਿਓ, ਕਿਉਂਕਿ ਇਹ ਅੰਗਰੇਜ਼ੀ ਨਾਮ ਹੈ। ਕੰਮ ਵੀ ਸਾਰੇ ਅੰਗਰੇਜ਼ੀ ਤਰਜ ਦੇ ਤੁਸਾਂ ਆਰੰਭੇ ਨੇ, ਜਾਪਦਾ ਉਹ ਤਰਜ ਰੱਖ ਵਰਤੋਗੇ, ਇਹ ਚੰਗੀ ਗੱਲ ਨਹੀਂ। ਸੁਣ, ਸਾਰੇ ਚੁੱਪ ਕਰ ਰਹਿੰਦੇ, ਬਲੈਕ ਹੁੰਦੀ ਇੰਨੀ ਦਿਨੀ ਹੱਦਾਂ ਨੇੜੇ ਬੜੀ, ਪਰ ਇੰਤਜ਼ਾਮ ਕੋਈ ਕਰਦਾ ਹੀ ਨਾ ਹਾਕਮ। ਹੋਲੇ ਪਿੱਛੋਂ ਦੌਰਾ, ਹੋਲੇ 'ਤੇ ਸੰਗਤ ਦੀ ਅਰਜ ਮਾਫਕ ਦੇਣ ਗਿਣ ਮਿੱਥ ਸਤਿਗੁਰੂ ਜੀ ਦੌਰਾ ਸ਼ੁਰੂ ਕੀਤਾ। ਦਿੱਲੀ ਤੋਂ ਹੋ ਸਾਥ ਛੋਟੇ ਬਾਬਾ ਵੀਰ ਸਿੰਘ ਜੀ, ਰਾਗੀ ਦਰਸ਼ਨ ਸਿੰਘ, ਖਜਾਨ ਸਿੰਘ ਜੀ ਅਤੇ ਸੰਤ ਅਤਰ ਸਿੰਘ ਜੀ, ਪੰਡਿਤ ਗੋਪਾਲ ਸਿੰਘ ਜੀ, ਸੰਤ ਗਿਆਨਾ ਸਿੰਘ ਜੀ ਅਤੇ ਹਜ਼ੂਰੀ ਸੇਵਕ ਭੀ ਲੈ। ਮੈਂ ਸੰਤ ਰਤਨ ਸਿੰਘ ਜੀ ਤੋਂ ਪੁੱਛ, ਇਹ ਨਗਰ 'ਤੇ ਸਿੱਖਾਂ ਦੇ ਨਾਮ ਜੋ ਮਿਲ ਸਕੇ ਹਨ ਲਿਖਦਾ ਹਾਂ। ਚੇਤਰ ਹਿੰਮਤਪੁਰੇ ਮੋਹਨ ਸਿੰਘ ਬਸੰਤ ਸਿੰਘ ਵੱਲ ਦਰਸ਼ਨ ਦਿੱਤੇ। ਬਸੰਤ ਸਿੰਘ ਹਿੰਮਤਪੁਰੇ ਦੇ ਭਾਈ ਸਨ। 9 ਚੇਤਰ 2006 ਬਿਕਰਮੀ ਬਿਲਾਸਪੁਰ ਸੰਤਾ ਸਿੰਘ ਕਪੂਰ ਸਿੰਘ ਵੱਲ, 10 ਨੂੰ ਬਰਨਾਲੇ ਗੱਜਣ ਸਿੰਘ ਮੋਤਾ ਸਿੰਘ ਅਤੇ ਵੈਦ ਸੰਤ ਰਾਮ ਖੁੱਡੀ ਵਾਲੇ ਵੱਲ, 11 ਫਰਵਾਹੀ ਭਗਤ ਸਿੰਘ ਵੱਲ, 12 ਭੈਣੀ ਵਰਿਆਮ ਸਿੰਘ ਮੋਹਰ ਸਿੰਘ ਵੱਲ, 13 ਭੰਮਾਵੱਦੀ ਜਿਉਣ ਸਿੰਘ ਵੱਲ, 14 ਭਿੰਡਰੀ, 15 ਭੱਟੀ ਵਾਲੇ ਮੁਕੰਦ ਸਿੰਘ ਨੰਬਰਦਾਰ ਵੱਲੋਂ ਹੋ ਸਤਿਗੁਰੂ ਜੀ ਦਿੱਲੀ ਚਲੇ ਗਏ। ਦੌਰਾ ਵੱਟੜੀ ਆਣੇ ਗਿਆ, 16 ਦਿੜਬਾਂ ਖੇਤ ਲਏ, 17-18 ਛਾੜ ਚੰਨਣ ਸਿੰਘ ਵੱਲ, 19 ਫਲੇੜੇ ਪ੍ਰੀਤਮ ਸਿੰਘ ਵੱਲ ਦਰਸ਼ਨ ਸਤਿਗੁਰੂ ਜੀ ਦਿੱਤੇ। ਦਿੜਬੀ ਖੇਤਲੇ ਛਾੜ ਫਲੇੜੇ ਸਤਿਗੁਰੂ ਜੀ ਪਹਿਲੀ ਵਾਰ ਹੀ ਦਰਸ਼ਨ ਦਿੱਤੇ। ਸਤਿਗੁਰੂ ਰਾਮ ਸਿੰਘ ਜੀ ਅਤੇ ਗੁਰੂ ਹਰੀ ਸਿੰਘ ਜੀ ਤੋਂ ਬਾਅਦ ਸਤਿਗੁਰੂ ਜੀ ਸੰਗਤ ਸਮੇਤ ਕੀਰਤਨ 2 ਵੇਲੇ ਦਾ ਅਤੇ ਘੰਟਾ ਨਾਮ ਸਿਮਰਨ ਜਿੱਥੇ ਵਿਸਰਾਮ ਹੁੰਦਾ ਕਰਦੇ। ਜੀਵਨ ਨਗਰ ਆ ਸਤਿਗੁਰੂ ਜੀ ਇਹਨਾਂ ਸਿੱਖਾਂ ਦੀ ਧਰਮ ਦੀ ਕਿਰਤ ਅਤੇ ਸੇਵਾ ਦੀ ਬਹੁਤ ਸਿਫਤ ਕੀਤੀ। ਸਭ ਸੰਗਤ ਮਿਲ ਹੀ ਮੇਲੇ ਸੇਵਾ ਸਭ ਨਗਰੀ ਕਰਦੀ। ਜੀਵਨ ਨਗਰ ਕਿਉਂ? ਸ੍ਰੀ ਜੀਵਨ ਨਗਰ ਨਾਮ ਰੱਖਣ ਸਮੇਂ ਸਤਿਗੁਰੂ ਜੀ ਬਚਨ ਕੀਤਾ ਸੀ, ਮਾਤਾ ਜਿਉਣ ਕੌਰ ਜੀ ਤਰ੍ਹਾਂ ਲੰਗਰ ਚੱਲੇ ਇੱਥੇ। ਮੈਂ ਇਹ ਖਿਆਲ ਮਨ ਵਿੱਚ ਵਸਾ ਕੇ ਮਾਤਾ ਜੀ ਯਾਦ ਆਉਂਦੇ ਰਹਿਣ ਇਹ ਨਾਮ ਰੱਖਿਆ ਹੈ, ਕਿ ਹੱਥ ਆਉਂਦੇ ਕਿਸੇ ਸਵਾਲੀ ਨੂੰ ਖਾਲੀ ਨਾ ਕਦੇ ਮੋੜਾਂ। ਸੱਚਾ ਮਾਪਾ ਸਤਿਗੁਰੂ। ਇੱਕ ਬੀਬੀ ਆਈ ਅਤੇ ਕਿਹਾ ਕਿ ਅਸਾਂ 2 ਮੁਰੱਬੇ ਇੱਥੇ ਲਏ ਹਨ ਪਿਛਲੀ ਮਾਲਕੀ ਵੇਚ, ਪਰ ਥੋੜ ਕੇ ਫਿਰਨ ਕਰ ਬਹੁਤ ਤੰਗੀ ਪਾਈ ਹੈ। ਮਾਪਿਆਂ ਕਿਹਾ ਹੈ ਤੂੰ ਹੁਣ ਸਤਿਗੁਰੂ ਜੀ ਅੱਗੇ ਅਰਜ ਕਰ, ਅਸੀਂ ਇੰਨੀ ਜੋਗੇ ਹੀ ਸਾਂ, ਹੁਣ ਤੇਰੇ ਉਹ ਮਾਪੇ ਹਨ, ਆਪ ਕੱਪੜਾ ਰਾਸ਼ਨ ਦੇਵੋ, ਜਦੋਂ ਰਾਸ ਸਾਡੇ ਕੋਲ ਹੋਵੇਗੀ ਆਪ ਦਾ ਖਾਧਾ ਵਾਪਸ ਕਰ ਦਿਆਂਗੇ। ਪਤੀ ਜੀ ਇਹ ਬਿਰਥਾ ਕਹਿਣੋਂ ਝੱਕਦੇ ਹਨ। ਸਤਿਗੁਰੂ ਜੀ ਬੜੇ ਸਹਿਜ ਅਤੇ ਪ੍ਰੇਮ ਨਾਲ ਉੱਤਰ ਦਿੱਤਾ, ਬੀਬੀ ਮੈਂ ਤੇਰੇ ਮਾਪਿਆਂ ਨੂੰ, ਪਤੀ ਨੂੰ, ਤੈਨੂੰ ਸਭ ਨੂੰ ਜਾਣਦਾ ਹਾਂ, ਜੋ ਉਹਨਾਂ ਕਿਹਾ ਹੈ ਹੁਣ ਤੇਰੇ ਉਹ ਮਾਪੇ ਹਨ, ਤਾਂ ਮੈਂ ਉਹਨਾਂ ਮਾਪਿਆਂ ਵਿੱਚੋਂ ਨਹੀਂ ਕਿ ਦੇ ਕੇ ਧੀ ਨੂੰ ਵਾਪਸ ਲੈ ਲਵਾਂ। ਜੇ ਲੈ ਕੇ ਵਾਪਸ ਦੇਣਾ ਹੈ ਤਾਂ ਉਹਨਾਂ ਜਨਮ ਦੇਣ ਵਾਲਿਆਂ ਮਾਪਿਆਂ ਤੋਂ ਹੀ ਜਾ ਲੈ। ਜੇ ਵਾਪਸ ਨਹੀਂ ਉਹ ਦੇਣ ਦੀ ਗੱਲ ਕਰਨੀ ਤਾਂ ਤੂੰ ਜਿਵੇਂ ਕਵੇਂ। ਉਸ ਬੀਬੀ ਕਿਹਾ ਜਿਵੇਂ ਆਪ ਦੀ ਰਜ਼ਾ ਤਿਵੇਂ ਰਾਜ਼ੀ ਹਾਂ। ਸਤਿਗੁਰੂ ਜੀ ਕੱਪੜਾ ਅਤੇ ਦਾਣੇ ਜਿੰਨੇ ਉਸ ਬੀਬੀ ਨੇ ਕਹੇ ਉਸੇ ਵੇਲੇ ਦਵਾਏ ਅਤੇ ਕਿਹਾ ਫੇਰ ਜਦੋਂ ਤੈਨੂੰ ਲੋੜ ਹੋਵੇ ਕਿਸੇ ਵਕਤ ਰਸਤ ਦੀ, ਮੈਨੂੰ ਨਾ ਪੁੱਛੀ ਅਤੇ ਆ ਕੇ ਲੈ ਜਾਈ। ਸਤਿਗੁਰੂ ਜੀ ਦਾਣੇ ਅਤੇ ਕੱਪੜੇ ਦੇਣ ਵਾਲੇ ਮੁਖਤਿਆਰਾਂ ਫੌਜਾ ਸਿੰਘ ਅਤੇ ਬਲਵੰਤ ਸਿੰਘ ਨੂੰ ਕਿਹਾ ਕਿ ਇਸ ਬੀਬੀ ਨੂੰ ਜੋ ਇਹ ਮੰਗੇ ਸਦਾ ਦੇ ਤੋਰਨਾ। ਮੈਂ ਇਹ ਸਭ ਬਚਨ ਸੁਣੇ ਅਤੇ ਮੇਰੇ ਮੂੰਹੋਂ ਉਸੇ ਵੇਲੇ ਦਾਤ ਕਰੈ ਨਹੀਂ ਪਛੋਤਾਵੈ, ਏਕਾ ਬਖਸ ਫਿਰ ਬਹੁਰ ਨਾ ਬੁਲਾਵੈ, ਤੁਕਾਂ ਨਿਕਲੀਆਂ ਅਤੇ ਜਾਣਿਆ ਸਤਿਗੁਰ ਦਾਤਾ ਸਭਨਾ ਵਥੂਕਾ, ਪੂਰੇ ਭਾਗ ਮਿਲਾਵਣਿਆ ਸੱਤ ਹੀ ਹੈ। ਦਰਗਾਹੀ ਬਿਲਟੀ। ਸਤਿਗੁਰੂ ਜੀ ਵੈਸਾਖੀ ਅਤੇ ਸ੍ਰੀ ਅੰਮ੍ਰਿਤਸਰ ਦਰਸ਼ਨ ਦਿੱਤੇ। ਬਹੁਤ ਚਿਰੀ ਵਿਛੁੰਨੀਆਂ ਰੂਹਾਂ ਮਿਲੀਆਂ। ਦਰਸ਼ਨ ਮੇਲੇ ਦੀਵਾਨ ਹੋਏ, ਵਖਿਆਨ ਹੋਏ ਅਤੇ ਕੁਝ ਜੋੜਿਆਂ ਦੇ ਆਨੰਦ ਵੀ ਹੋਏ। ਮਸਤਾਨੇ ਦਸੌਂਦਾ ਸਿੰਘ ਜੀ ਖਿਆਲੇ ਵਾਲਿਆਂ ਸਤਿਗੁਰੂ ਜੀ ਨੂੰ ਕਿਹਾ ਆਪ ਦੀ ਬਿਲਟੀ ਆਈ ਹੈ, ਛੁਡਾਵੋ। ਸਤਿਗੁਰੂ ਜੀ ਕਿਹਾ ਸੱਤ ਬਚਨ, ਆਪ ਹੁਕਮ ਕਰੋ ਕੀ ਆਇਆ ਹੈ। ਸੰਤ ਜੀ ਕਿਹਾ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿੱਤ 500 ਅਖੰਡ ਪਾਠ ਸੁਹੇਵੇ ਸਾਹਿਬ ਕਰਾਵੋ। ਤਾਂ ਸਤਿਗੁਰੂ ਜੀ ਕਿਹਾ ਜਦ ਮੈਂ ਸੱਤ ਬਚਨ ਕਰ ਲਿਆ ਹੈ, ਤੁਸੀਂ ਹੁਣ ਆਪਣਾ ਪਾਸਾ ਸਾਧੋ ਅਤੇ ਸਾਧਾਂ ਨੂੰ ਸਾਥ ਲੈ ਕੇ ਉੱਥੇ ਪੁੱਜਣ ਦਾ ਪ੍ਰੋਗਰਾਮ ਬਣਾਓ। ਭਾਈ ਵਜ਼ੀਰ ਸਿੰਘ ਜੀ ਨੂੰ ਕਿਹਾ ਤੁਸੀਂ ਸੰਤ ਗਿਆਨ ਸਿੰਘ ਜੀ ਅਤੇ ਮਹੰਤ ਅਤਰ ਸਿੰਘ ਜੀ ਨੂੰ ਕਹੋ ਸਭ ਅਖੰਡ ਪਾਠ ਯੋਗ ਵਸਤਾਂ ਹਵਨ ਦੀ ਸਮੱਗਰੀ ਖਰੀਦ ਕੇ ਜੀਵਨ ਨਗਰ ਪਹੁੰਚਾਉਣ ਅਤੇ ਅਸੀਂ ਕੁਝ ਦਿਨ ਸਾਧਾਂ ਦੀਆਂ ਅਰਜ਼ਾਂ ਆਈਆਂ ਦਾ ਦੌਰਾ ਕਰਕੇ ਜੀਵਨ ਨਗਰ ਆਵਾਂਗੇ। ਦੌਰਾ ਜ਼ਿਲ੍ਹਾ ਅੰਮ੍ਰਿਤਸਰ। ਸਤਿਗੁਰੂ ਜੀ ਪਹਿਲਾ ਦੌਰੇ ਦਾ ਲੰਗਰ ਭੋਏ ਵਾਲੀ ਸੰਤ ਹਰਨਾਮ ਸਿੰਘ ਜੀ ਵੱਲ ਕੀਤਾ। ਰਾਤ ਗੰਗਾ ਸਿੰਘ ਜੀ ਅਮਰੀਕ ਸਿੰਘ ਜੀ ਵੱਲ ਚੁਗਾਵੇਂ ਰਹੇ। ਅਗਲੇ ਰੋਜ਼ ਮੁਹਾਵੇ ਮੰਗਲ ਸਿੰਘ ਜੀ ਵੱਲ ਅਖੰਡ ਪਾਠ ਦੇ ਦਰਸ਼ਨ ਦਿੱਤੇ। ਜਲੰਧਰ ਲੁਧਿਆਣਿਓਂ ਹੋ ਕੇ ਅਗਲੀ ਰਾਤ ਕਰਨਾਲ ਸਰਦਾਰ ਅਨੂਪ ਸਿੰਘ ਜੀ ਵੱਲ ਜਾ ਰਹੇ। ਅਗਲੇ ਦਿਨ ਦਿੱਲੀ ਘੋੜੇ ਰੇਸਾਂ ਯੋਗ ਰੱਖੇ ਜਾ ਦੇਖੇ ਅਤੇ ਸੇਵਕਾਂ ਨੂੰ ਦਰਸ਼ਨ ਦਿੱਤੇ ਅਤੇ ਉੱਥੇ ਹੀ ਸਤਿਗੁਰੂ ਜੀ ਪਾਸ ਬ੍ਰਿਸਟਰ ਭਗਵਾਨ ਸਿੰਘ ਪੁਸ਼ਕਰ ਰਾਜ ਤੀਰਥ ਦਾ ਵਾਸੀ ਆਇਆ, ਚਰਨੀ ਲੱਗਾ ਅਤੇ ਉਸਨੇ ਭਜਨ ਲੈਣ ਦੀ ਅਰਜ਼ ਕੀਤੀ ਅਤੇ ਸਤਿਗੁਰੂ ਜੀ ਨੇ ਪਾਸ ਬੈਠੇ ਇੱਕ ਸਾਧੂ ਨੂੰ ਹੁਕਮ ਕਰ ਦਵਾ ਦਿੱਤਾ। ਤਾਂ ਭਗਵਾਨ ਸਿੰਘ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੇਣ ਦੀ ਮੰਗ ਕੀਤੀ ਤਾਂ ਇੱਕ ਫੋਟੋ ਸਤਿਗੁਰੂ ਰਾਮ ਸਿੰਘ ਜੀ ਦੀ ਦੇ ਕਿਹਾ ਚਿੱਤ ਵੱਲ ਇਸ ਮੂਰਤੀ ਦਾ ਧਿਆਨ ਧਾਰ, ਸ਼ੁੱਧ ਕਿਰਤ ਦਾ ਅੰਨ ਛਕਣਾ ਅਤੇ ਮਨ ਸ਼ੁੱਧ ਰੱਖ, ਪਿੱਛਾ ਰਾਤ ਇਸ਼ਨਾਨ ਕਰ, ਚਾਰ ਅੱਖਰਾਂ ਜਾਪ ਕਰ ਅਤੇ ਅਰਦਾਸਾ ਕਰਨਾ ਬਖਸ਼ਿਸ਼ ਹੋਵੇ। ਤਾਂ ਉਸ ਕਿਹਾ ਇਹ ਯਤਨ ਕੀਤਿਆਂ ਮੈਨੂੰ ਦਰਸ਼ਨ ਜ਼ਰੂਰ ਹੋ ਜਾਣਗੇ। ਤਾਂ ਸਤਿਗੁਰੂ ਜੀ ਕਿਹਾ ਚੀਤ ਚਿਤਵਾਓ ਚਰਨਾਰ ਬਿੰਦ, ਊਦ ਕਵਲ ਬਿਗਸਾਂਤ, ਪ੍ਰਗਟ ਭਏ ਆਪ ਹੈ ਗੋਬਿੰਦ, ਨਾਨਕ ਸੰਤ ਮਤਾਂਤ। ਇਹ ਗੁਰਬਾਣੀ ਦੇ ਸ਼ੁੱਧ ਵਾਕ ਉਹਨਾਂ ਕਮਾ ਅਜਮਾਏ ਹੋਏ ਲਿਖੇ ਹਨ ਅਤੇ ਮੈਨੂੰ ਇਹਨਾਂ 'ਤੇ ਪੂਰਾ ਵਿਸ਼ਵਾਸ ਹੈ। ਜਿਸ ਨੂੰ ਪ੍ਰਤੀਤ ਨਾ ਹੋਵੇ ਮੈਂ ਉਸ ਦੀ ਕੁਝ ਕਹਿ ਨਹੀਂ ਸਕਦਾ। ਇਹ ਸੁਣ ਸੱਤ ਬਚਨ ਕਰ ਮੱਥਾ ਟੇਕ ਚਲਾ ਗਿਆ। ਪੁਸ਼ਕਰ ਰਾਜ ਇੱਕ ਅਸਥਾਨ ਹੈ ਜਿਹਦੇ ਨੇੜੇ ਕੁਝ ਚਿਰ ਫਰੀਦ ਜੀ ਬੰਦਗੀ ਚਿੱਲਾ ਕੱਢਿਆ ਸੀ। ਸਤਿਗੁਰੂ ਜੀ ਨੇ ਘੋੜਿਆਂ ਵਾਲਿਆਂ ਨੂੰ ਹੁਕਮ ਕੀਤਾ ਹਲਚਲ ਦਾ ਸਮਾਂ ਹੈ, ਆਪ ਸਭ ਘੋੜੇ ਸ੍ਰੀ ਜੀਵਨ ਨਗਰ ਲੈ ਚੱਲੋ, 500 ਅਖੰਡ ਪਾਠ ਆਦਿ ਬਾਣੀ ਦਾ ਜਾ ਕਰਨਾ ਹੈ। ਸੰਤ ਆਲਾ ਰਾਤ ਸਰਸੇ ਸਰਦਾਰ ਤੇਜਾ ਸਿੰਘ ਜੀ ਵੱਲ ਰਹੇ। ਸਵੇਰੇ ਹੀ ਜੀਵਨ ਨਗਰ ਆਏ, ਦਰਸ਼ਨ ਦਿੱਤੇ। ਸੰਤ ਆਲਾ ਸਿੰਘ ਜੀ, ਸੂਬਾ ਵਰਿਆਮ ਸਿੰਘ ਜੀ ਜੱਗ ਮਲੇਰਿਓਂ ਟੁਰੇ ਸਮੇਤ ਕੁਝ ਸਾਧਾਂ ਦੇ। ਸਤਿਗੁਰੂ ਜੀ ਵੱਲ ਅਤੇ ਸਤਿਗੁਰੂ ਜੀ ਕਾਰ ਅਤੇ ਸੰਤਾਂ ਵੱਲ ਟੁਰੇ। ਜਿਵੇਂ ਸਵੇਰੇ ਸੰਤ ਜੀ ਸਤਿਗੁਰੂ ਆਏ, ਸੁਣੇ ਤੁਰੇ ਸੀ ਤਿਵੇਂ ਹੀ ਰਾਹੇ ਸੁਣਿਆ ਸਿੱਖ ਤੋਂ ਕਿ ਸਤਿਗੁਰੂ ਜੀ ਜੱਗ ਮਲੇਰੇ ਆਪ ਜੀ ਦੇ ਡੇਰੇ ਗਏ ਹਨ। ਸੰਤ ਜੀ ਪਿੱਛੇ ਨੂੰ ਪਰਤੇ, ਸਤਿਗੁਰੂ ਜੀ ਅੱਗੋਂ ਮਿਲੇ ਅਤੇ ਕਾਰ 'ਤੇ ਬਿਠਾ ਸੰਤ ਜੀ ਨੂੰ ਜੀਵਨ ਨਗਰ ਲੈ ਆਏ। ਇਸੇ ਤਰ੍ਹਾਂ ਕਈ ਵਾਰ ਚੱਕਵੇ ਚੱਕਵੀ ਵਾਂਗੂ ਦਵੱਲੀ ਤਾਂਗ ਦਾ ਟੁਰਨਾ ਅਤੇ ਮਿਲਣਾ ਹੁੰਦਾ ਸੀ ਸੰਤ ਜੀ, ਸੂਬਾ ਜੀ ਅਤੇ ਸਤਿਗੁਰੂ ਜੀ ਦਾ। 500 ਅਖੰਡ ਪਾਠਾਂ ਦੀ ਤਿਆਰੀ। ਸਤਿਗੁਰੂ ਜੀ ਨੇ ਦੱਸਿਆ ਕਿ ਮਸਤਾਨੇ ਦਸੌਂਦਾ ਸਿੰਘ ਅੰਮ੍ਰਿਤਸਰ ਕਿਹਾ ਸੀ, ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ 500 ਅਖੰਡ ਪਾਠ ਸੁਹੇਵੇ ਸਾਹਿਬ ਕਰਾਵੋ ਅਤੇ ਮੈਂ ਸੱਤ ਬਚਨ ਕਹਿ ਸੰਤ ਗਿਆਨ ਸਿੰਘ ਅਤੇ ਮਹੰਤ ਅਤਰ ਸਿੰਘ ਜੀ ਨੂੰ ਬਦਾਮ ਗਿਰੀ ਖੰਡ ਹਵਨ ਸਮੱਗਰੀ ਆਦਿ ਪਾਠਾਂ ਯੋਗ ਲੈ ਜੀਵਨ ਨਗਰ ਭੇਜੋ ਕਹਿ ਆਇਆ ਹਾਂ ਅਤੇ ਦਿੱਲੀ ਘੋੜਿਆਂ ਵਾਲਿਆਂ ਨੂੰ ਕਹਿ ਆਇਆ ਹਾਂ ਜੀਵਨ ਨਗਰ ਹੀ ਲੈ ਆਓ, ਹਲਚਲ ਦਾ ਵਕਤ ਹੈ, ਮੇਰਾ ਕਈ ਪਾਸੀ ਖਿਆਲ ਨਾ ਰਹੇ। ਸੰਤਾਲਾ ਸਿੰਘ ਜੀ ਅਰਜ ਕੀਤੀ, ਮਸਤਾਨਿਆਂ ਦੇ ਵਾਕ ਮਿਸ ਜਿਹੀ ਵਾਲੇ ਹੁੰਦੇ ਹਨ। ਸਤਿਗੁਰੂ ਜੀ ਉੱਤਰ ਦਿੱਤਾ, ਫਰਿਹਾਦ ਨੂੰ ਸੁਨੇਹਾ ਹੀ ਮਿਲਿਆ ਸੀ, ਕਿਹੜਾ ਸ਼ੀਰੀ ਆਪ ਉਸਨੂੰ ਕਿਹਾ ਸੀ। ਪਹਾੜਾਂ ਵਿੱਚੋਂ ਨਹਿਰ ਪੁੱਟ ਕੇ ਜਾ ਲਿਆਇਆ, ਮੈਂ ਜਾਣਦਾ ਹਾਂ ਤੁਸਾਂ ਉਹ ਟਿੱਬੇ ਅਤੇ ਗਰਦੇ ਵੇਖੇ ਹੋਏ ਹਨ ਸੁਹੇਵੇ ਸਾਹਿਬ ਦੇ, ਮੈਂ ਵੀ ਤੁਹਾਡੇ ਨਾਲ ਹੀ ਸਾਂ 77 ਬਿਕਰਮੀ ਵਿੱਚ ਮਾਤਾ ਜੀ ਦੇ ਪਾਠ ਕਰਾਉਣ ਵੇਲੇ। ਫਰਿਹਾਦ 'ਤੇ ਇਕੱਲਾ ਹੀ ਕਾਮਯਾਬ ਹੋ ਗਿਆ ਸੀ, ਮੈਂ ਤੁਹਾਡੇ ਏਤਨੀ ਸੰਗਤ ਦੇ ਸਾਥ ਹੁੰਦਿਆਂ ਕਿਉਂ ਨਾ 500 ਪਾਠ ਪੂਰਾ ਕਰ ਸਕਾਂਗਾ। ਤੁਸੀਂ ਸਗੋਂ ਹੌਸਲਾ ਦਿਓ, ਭਾਵੇਂ ਸੁਨੇਹਾ ਸ਼ੀਰੀ ਦਾ ਨਾਂ ਨਿਕਲਿਆ ਅਤੇ ਬਾਅਦ ਵੀ ਲੋਕਾਂ ਫਰਿਹਾਦ ਨਾਲ ਧੋਖਾ ਕੀਤਾ ਸੀ, ਨਾ ਹੀ ਜਿਉਂਦੇ ਨੂੰ ਸ਼ੀਰੀ ਮਿਲ ਸਕੀ ਸੀ, ਪਰ ਸ਼ੀਰੀ ਨੂੰ ਖਿੱਚ ਤਾਂ ਹੋ ਗਈ ਸੀ। ਪ੍ਰੇਮੀਆਂ ਵਿੱਚੋਂ ਨਾਮ ਫਰਿਹਾਦ ਦਾ ਅੱਜ ਸ਼ਾਇਰ ਅਤੇ ਲਿਖਾਰੀ ਅਤੇ ਸਾਰੀ ਦੁਨੀਆ ਲੈਂਦੀ ਏ। ਭਾਵੇਂ ਉਹ ਇਲਾਕਾ ਬੜਾ ਵੀਰਾਨ ਹੈ, ਪਰ ਪਹਾੜ ਕੱਟਣ ਤੋਂ ਸੌਖਾ ਹੈ। ਤੁਸੀਂ ਨਾਮਦੇਵ ਵਾਂਗੂ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਓ ਹੀ ਸਮਝੋ। ਉਸ ਵੀ ਤਾਂ ਵਛੇਰਾ ਮੋਢੇ 'ਤੇ ਚੁੱਕ ਹੀ ਲਿਆ ਸੀ, ਮੁਗਲ ਸਰੂਪ ਮਹਾਰਾਜ ਨੂੰ ਜਾਣਦਿਆਂ ਹੋਇਆਂ। ਭੀ ਸੰਤ ਜੀ ਸੱਤ ਬਚਨ ਕੀਤਾ ਅਤੇ ਹੋਰ ਬਿਰਧ ਸਾਧਾਂ ਦੇ ਬਚਨ ਹੋਣ ਲੱਗੇ। ਸਤਿਗੁਰਾਂ ਬਚਨ ਕੀਤਾ, ਉਹਨਾਂ ਮਹਾਂਪੁਰਖਾਂ ਦੇ ਬਚਨ ਕੀਤਿਆਂ ਨਾਮ ਚਿੱਤ ਆਉਂਦਾ ਹੈ ਅਤੇ ਰਸ ਆਉਂਦਾ ਹੈ। ਜੋ ਉਹਨਾਂ ਨੂੰ ਨਾਮ ਦੀ ਕਮਾਈ ਦਾ ਰਸ ਸੀ ਸੋ ਹੀ ਜਾਣਦੇ ਸਨ, ਪਰ ਜਾਪਦਾ ਹੈ ਜਿਹੜੇ ਬਚਨ ਕੀਤਿਆਂ ਰਸ ਆਉਂਦਾ ਹੈ ਉਹ ਕਮਾਈ ਕੀਤਿਆਂ ਤਾਂ ਹਿਸਾਬੋਂ ਬਾਹਰ ਸਵਾਦ ਹੋਵੇਗਾ। ਪਰ ਹੁਣ ਅਸੀਂ ਉਹ ਵਾਦੀ ਤਾਂ ਛੱਡ ਗਏ ਹਾਂ, ਐਵੇਂ ਯਾਦ ਜਿਹੀ ਹੀ ਆਉਂਦੀ ਹੈ। ਇਹ ਭੀ ਜੇ ਆਉਂਦੀ ਰਹੇ ਕੀ ਜਾਣੀਏ, ਅੱਗੋਂ ਇਤਨੀ ਵੀ ਨਾ ਰਹੇ ਕਹਿ ਚੁੱਪ ਕਰਾਏ। ਪਲ ਭਰ ਬਾਅਦ ਬੋਲੇ, ਮੇਰੇ ਜਿਹੇ ਕੋਲ ਬੈਠਿਆਂ ਨੂੰ ਕਿਹੋ ਨੇ, ਕਰੋ ਭਈ ਹਿਸਾਬ ਸੁਹੇਵੇ ਸਾਹਿਬ ਖਰਚ ਹੋਣ ਦਾ, ਕਿੰਨਾ ਘਿਓ ਕਿੰਨਾ ਆਟਾ ਦਾਲਾਂ ਮਸਾਲੇ ਸਮੱਗਰੀ ਆਦਿ ਲੱਗੇਗਾ। ਲਿਖਣ ਵਾਲੇ ਤਾਂ ਸੱਤ ਬਚਨ ਕਹਿ ਕਾਗਜ਼ ਕਲਮ ਲੈ ਹਿਸਾਬ ਕਰਦੇ ਰਹੇ, ਪਰ ਸਤਿਗੁਰੂ ਜੀ ਸਭ ਤੋਂ ਪਹਿਲਾਂ ਆਪਣੇ ਤਰੀਕੇ ਨਾਲ ਹਿਸਾਬ ਕਰ ਦੱਸਿਆ ਅਤੇ ਕਹਿੰਦੇ, ਭਾਈ ਮੈਂ ਕੋਈ ਪੜ੍ਹਿਆ ਹੋਇਆ ਤਾਂ ਨਹੀਂ ਕਿ ਕਾਗਜ਼ਾਂ 'ਤੇ ਹਿਸਾਬ ਕਰਾਂ, ਉਹਨਾਂ ਦੇ ਸਾਹਮਣੇ ਹਿਸਾਬ ਛੇਤੀ ਕਰ ਦੱਸਣਾ ਅਤੇ ਕਿਤੇ ਰਿਹਾ ਕੂਣਾ ਵੀ ਮੇਰੇ ਜਿਹਾ ਨੂੰ ਕਠਿਨ ਹੁੰਦਾ। ਸਿਰਫ ਹਾਂ ਜੀ ਅਤੇ ਸੱਤ ਬਚਨ ਹੀ ਸੌਖਾ ਸੀ। ਗੱਲ ਦਇਆ ਸਿੰਘ ਮਦਾਰ ਦੀ। ਸੰਤਾਲਾ ਸਿੰਘ ਜੀ ਦੇ ਨਾਲ ਦਇਆ ਸਿੰਘ ਵੀ ਮਦਾਰ ਦਾ ਇਸ ਦਿਨ ਆਇਆ ਸੀ। ਸਤਿਗੁਰੂ ਜੀ ਉਸ ਨੂੰ ਦੇਖ ਕੇ ਕਹਿਆ, ਤੂੰ ਸੰਤਾਂ ਨਾਲ ਅੱਜ ਕਿਵੇਂ ਆ ਗਿਆ? ਮੇਰੇ ਕੋਲ ਸ਼ਿਕਾਇਤ ਆਈ ਹੈ, ਤੂੰ ਮਾੜੇ ਲੋਕਾਂ ਦੀ ਸੰਗਤ ਕਰਦਾ ਹੈ। ਸੰਤ ਜੀ ਕਿਹਾ, ਇਸ ਦੀ ਮਾਤਾ ਹਰਨਾਮ ਕੌਰ ਖਾਰੇ ਦੇ ਸੂਧੇ ਸਾਧਾਂ ਦੀ ਭੈਣ ਦੇ ਪੇਟੋਂ ਹੋਣ ਕਰ ਕਦੇ ਉਹ ਭੀ ਝਾਤੀ ਪਾਉਂਦੀ ਸੂ। ਸਤਿਗੁਰੂ ਜੀ ਕਿਹਾ, ਠੀਕ, ਮਾਤਾ ਦਾ ਹਿੱਸਾ ਬਹੁਤਾ ਸੰਤਾਨ ਵਿੱਚ ਹੁੰਦਾ, ਤਾਹੀਓ ਹੀ ਇਹਨੂੰ ਅਜੇ ਇੱਧਰ ਦੀ ਝਾਤ ਪੈਂਦੀ ਏ, ਨਹੀਂ ਤੇ ਮੰਦੀ ਸੰਗਤ ਵਿੱਚ ਪਿਆਂ ਕਿੱਥੋਂ ਸਤ ਸੰਗਤ ਦੀ ਸੋਝੀ ਰਹਿੰਦੀ ਏ। ਅਤੇ ਕਿਹਾ, ਮੈਂ ਜਾਣਦਾ ਹਾਂ ਉਹ ਬੀਬੀ ਸੰਤ ਮਿਸ਼ਰਾ ਸਿੰਘ ਮਦਾਰ ਵਾਲਿਆਂ ਦੀ ਡੰਗੋਰੀ ਫੜ ਸੰਗਤ ਵਿੱਚ ਆਉਂਦੀ ਹੁੰਦੀ ਸੀ ਅਤੇ ਉਸਨੇ ਉਸ ਨੇਤਰਹੀਣ ਮਹਾਂਪੁਰਖ ਦੀ ਸੇਵਾ ਕੀਤੀ ਸੀ। ਹੁਣ ਇਹ ਦਇਆ ਸਿੰਘ ਸਪੁੱਤਰ ਹਜ਼ਾਰਾ ਸਿੰਘ ਕਰੀ ਵਾਲੇ ਰਹਿੰਦਾ ਹੈ।